ਕਿਤਵਾ ਅਣਜਨ ਮੀਤ ਕੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦਿਨ ਰਾਤ ਕਿਤਵਾ ਅਣਜਨ ਮੀਤ ਕੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ੰਤ ਤੂੰ ਯਾਰ ਮਾਰੇ ਸੱਜਣ ਇੱਕ ਕਰਾਂ ਬੇਨੰਤੀਆ ਇਸ ਮੋਹਨ ਲਾਲ ਪਿਆਰੇ ਸੌ ਫਿਰਾਂ ਖੇਡੰਤੀਆ ਇਸ ਦੱਸ ਪਿਆਰੇ ਜੇ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ ਜਾਏ ਨੈਣ ਮਾਰੇ ਪਿਆਰੰਗ ਰੰਗਾਰੇ ਇੱਕ ਤਿਲ ਭੀ ਨਾ ਇੱਕ ਤਿਲ ਭੀ ਨਾ ਧੀ ਜਾ ਸਿਓ ਮਨ ਲੀਨਾ ਜਿਉਂ ਜਲ ਮੀਨਾ ਚਾਤ੍ਰਿਕ ਜਿਲਾ ਤੇ ਸੰਤਿਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਸਿਖਾ ਬੁਝੰਤੀਆ ਯਾਰ ਵੇ ਤਾਬੇ ਸਖੀਆਂ ਮੂੰ ਕਹੀ ਨਾ ਜਿਹੀਆ ਅੰਕ ਪਿਆਰੇ ਮਿਟ ਕਰਦੇ ਭੂਤ ਬਿਲਾਸਾ ਬਿਨਾ ਦੇਖ ਮਨ ਚਾਓ ਉਠੰਦਾ ਹਉ ਤਦ ਪਾਈ ਗੁਣ ਤਾਸਾ ਜੂ ਮੰਡਾ ਲਾਲ ਜਾਇਆ ਹਉ ਕਿਸਿਆ ਦਾ ਮਨ ਦੇਹਿਆ ਨਾਨਕ ਕਹਾ ਸੁਣ ਬਿਨਾ ਸੁਹਾਗਣ ਮੂੰ ਦੱਸ ਦਿਖਾ ਤਿਰ ਕੇਹੀਆ ਯਾਰ ਵੇ ਤੇਰੇ ਆਪਣ ਭਾਣਾ ਕੇਸ਼ ਨੀ ਸੀ ਸੰਦਾ ਯਾਰ ਵੇ ਤਾਂ ਰਾਜਾ ਲਾਲਨ ਦੱਸ ਦਸੰਦਾ ਲਾਲਨ ਤਾਂ ਪਾਪ ਗਵਾਇਆ ਜੈ ਤਨ ਭਾਗ ਮਥਾਣੇ ਬਾਂ ਪਕੜੇ ਠਾਕਰ ਹਉ ਕਿੱਦੀ ਗੁਣ ਅਵਗਣ ਨਾ ਪਛਾਣੇ ਗੁਣ ਹਾਰ ਤਾਂ ਪਾਇਆ ਰੰਗ ਲਾਲ ਬਣਾਇਆ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਧਾਰ ਵਸੰਦਾ ਯਾਰ ਸੁਖ ਸੁਖਿੰਦੀ ਤਾਂ ਮੈਂ ਪਾਈ ਵਾਰ ਲੁੜੀਂਦਾ ਆਇਆ ਵੱਜੀ ਵਾਧਾਈ ਮਹਾਮੰਗਲ ਰਾਸ਼ੀਆ ਫਿਰ ਦਿਆਲ ਸਭ ਨਵਰੰਗੀਆ ਵੱਡ ਭਾਗ ਪਾਇਆ ਗੁਰ ਮੇਰਾ ਸਾਰਕਾ ਸਤਸੰਗਿਆ ਆਸਾ ਮਨਸਾ ਸਗਲ ਪੂਰੀ ਕਿਆ ਅੰਕ ਅੰਕ ਮੇਰਾਈ ਬਿਨਵੰਤ ਨਾਨਕ ਸੁਖ ਸੁਖੀ ਤਾਂ ਮੈਂ ਗੁਰ ਮਿਲ ਪਾਈ ਸਤਸੰਗਤ ਆਸਾ ਮਨਸਾ ਸਗਲ ਪੂਰੀ ਕਿਆ ਅੰਕ ਅੰਕ ਮੇਰਾਈ ਬਿਨਵੰਤ ਨਾਨਕ ਸੁਖ ਸੁਖੀ ਤਾਂ ਮੈਂ ਗੁਰ ਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਚਨ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਬਹੁਤੇ ਵੱਡੇ ਭਾਗ ਜਾਗੇ ਹਨ ਆਪਾਂ ਨੂੰ ਪਰਮੇਸ਼ਰ ਨੇ 84 ਲੱਖ ਜੀਵਨ ਵਿੱਚ ਭਟਕਦਿਆਂ ਹੋਇਆਂ ਨੂੰ ਮਨੁੱਖਾ ਜਨਮ ਬਖਸ਼ਿਆ ਹੈ ਫਿਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਿੱਖੀ ਦੀ ਦਾਤ ਸਭ ਤੋਂ ਵੱਡੀ ਦਾਤ ਆਪ ਬਖਸ਼ੀ ਹੈ ਹੋਰ ਵੀ ਵੱਡੇ ਸਾਡੇ ਚੰਗੇ ਭਾਗ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਕਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਲ ਹਰਿਆ ਵਿਸ਼ੇਸ਼ ਤੌਰ ਤੇ ਉਚੇਚੇ ਤੌਰ ਤੇ ਪੁਸ਼ਟਣਾ ਵਾਸਤੇ ਸਾਨੂੰ ਸੰਗਤ ਦੀ ਦਾਤ ਤੇ ਕਿਰਪਾ ਬਖਸ਼ਿਸ਼ ਸਤਿਗੁਰੂ ਜੀ ਨੇ ਕੀਤੀ ਹੈ ਕੀਰਤਨ ਰਸੀਏ ਨਾਮ ਰਸੀਏ ਬਾਣੀ ਦੇ ਰਸੀਏ ਕੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਕੁੜੇ ਤੱਕ ਬਚੇ ਹੋਏ ਬਾਣੀ ਦੇ ਨਿਤਨੇਮੀ ਪੰਜਾਂ ਕਤਾਰਾਂ ਦੀ ਰਹਿਤ ਵਿੱਚ ਪਿਆਰ ਤੋਂ ਪਿਆਰ ਇੱਕ ਗੁਰੂ ਗ੍ਰੰਥ ਸਾਹਿਬ ਤੇ ਦ੍ਰਿੜ ਨਿਸ਼ਚਾ ਰੱਖਣ ਵਾਲੇ ਅਨੇਕ ਪ੍ਰਕਾਰ ਦੇ ਪਖੰਡ ਤੇ ਕੁਰੀਤੀਆਂ ਤੋਂ ਬਚੇ ਹੋਏ ਗੁਰਮੁਖ ਪਿਆਰੇ ਗੁਰਸਿੱਖਾਂ ਦੇ ਆਪਾਂ ਦਰਸ਼ਨ ਦੀਦਾਰੇ ਔਰ ਉਹਨਾਂ ਦੀ ਅੰਮ੍ਰਿਤ ਰਸਨਾ ਤੋਂ ਅੰਮ੍ਰਿਤ ਭਰਿਆ ਕੀਰਤਨ ਸਰਵਣ ਕਰਨ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋਇਆ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹੀ ਦੇ ਪਾਸ ਬੇਨਤੀ ਕੀਤੀ ਸਿੱਖ ਸੰਗਤਾਂ ਨੇ ਹਜ਼ੂਰ ਆਪ
ਬਾਣੀ ਪੜ੍ਹਨ ਬਾਰੇ ਉਪਦੇਸ਼ ਦਿੰਦੇ ਹੋ, ਆਪ ਕੀਰਤਨ ਬਾਰੇ ਆਗਿਆ ਕਰਦੇ ਹੋ, ਆਪ ਕਥਾ ਦੀ ਮਹਿਮਾ ਕਰਦੇ ਹੋ, ਸੱਚੇ ਪਾਤਸ਼ਾਹ ਦੀ ਕਿੰਨੀ ਕੁ ਮਹਾਨਤਾ ਆਪ ਕਿਰਪਾ ਕਰਕੇ ਫਰਮਾਓ। ਤਾਂ ਹਜ਼ੂਰ ਫਰਮਾਉਂਦੇ ਹਨ, ਪਾਰ ਬ੍ਰਹਮ ਹੋਇਆ ਸਹਾਈ ਕਥਾ ਕੀਰਤਨ ਸੁਖਦਾਈ। ਪਾਰ ਬ੍ਰਹਮ ਜਦੋਂ ਸਹਾਇਕ ਹੁੰਦਾ ਹੈ, ਕਿਰਪਾਲੂ ਹੁੰਦਾ ਹੈ, ਤਾਂ ਕੀਰਤਨ ਤੇ ਕਥਾ ਤੇ ਸੁਖ ਦੇ ਦੇਣ ਵਾਲੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੇ ਹਨ। ਕਲਯੁਗ ਦੇ ਵਿੱਚ ਉਧਾਰ ਦਾ, ਆਪਣੀ ਕਲਿਆਣ ਦਾ, ਬ੍ਰਹਮ ਗਿਆਨ ਦੀ ਪ੍ਰਾਪਤੀ ਦਾ, ਸੰਸਾਰ ਦੁੱਖ ਦੀ ਨਿਵਰਤੀ, ਪਰਮਾਨੰਦ ਦੀ ਪ੍ਰਾਪਤੀ ਦਾ, 84 ਲੱਖ ਜੀਵ ਦਾ ਗੇੜਾ ਕੱਟਣ ਦਾ, ਵਾਹਿਗੁਰੂ ਵਿੱਚ ਤਪਹਿੰਦ ਹੋਣ ਦਾ ਸਭ ਤੋਂ ਵੱਡਾ ਤੇ ਮੁੱਖ ਸਾਵਨ ਗੁਰੂ ਦੀ ਬਾਣੀ ਦਾ ਅੰਮ੍ਰਿਤ ਕੀਰਤਨ ਹੈ। ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਲਾਏ ਧਿਆਨਾ। ਸਭ ਤੋਂ ਪ੍ਰਧਾਨ ਤੇ ਮੁੱਖੀ ਸਾਧਨ ਗੁਰੂ ਦੀ ਬਾਣੀ ਦਾ ਕੀਰਤਨ ਹੈ। ਸੰਸਾਰ ਨੂੰ ਪਾਰਨ ਵਾਸਤੇ ਪਹਿਲੇ ਸਰੂਪ ਨੇ ਜਦੋਂ ਕਿਰਪਾਲੂ ਹੋ ਕੇ ਉੱਦਮ ਕੀਤਾ, ਤਾਂ ਉਸ ਮੌਕੇ ਤੇ ਹੁਕਮ ਹੋਇਆ, ਭਾਈ ਮਰਦਾਨਿਆਂ ਔਰ ਬਾਬ ਵਜਾ ਬਾਣੀ ਆਈ ਹੈ। ਹੁਣੇ ਆਪਾਂ ਸੁਣ ਰਹੇ ਸੀ, ਬਾਣੀ ਮੁੱਖੋਂ ਉਚਾਰੀਆ ਹੋਏ ਸੁਣਾਈ, ਮਿਟਾ ਅੰਧਿਆਰਾ। ਸਾਰੇ ਪ੍ਰਕਾਰ ਦਾ ਜ਼ੁਲਮ ਦਾ, ਭਰਮ ਦਾ, ਵਹਿਮ ਦਾ, ਗਿਆਨ ਦਾ ਹਨੇਰਾ ਦੂਰ ਕਰਨ ਵਾਸਤੇ ਇੱਕ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸਿਆ ਮਾਨਿਆ ਆਏ। ਗੁਰੂ ਕੀ ਬਾਣੀ ਇਸ ਸੰਸਾਰ ਵਿੱਚ ਰੌਸ਼ਨ ਮਨਾਰਾ ਹੈ, ਚਾਨਣ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਜੋ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਸੋ ਗੁਰੂ ਪਿਆਰਿਓ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਰਹਿਮਤ ਕੀਤੀ। ਇਸ ਬਾਣੀ ਦਾ ਕੀਰਤਨ ਆਪ ਜੀ ਨੇ ਕਿਰਪਾ ਕਰਕੇ ਆਪ ਸਾਰੀ ਅਵਸਥਾ ਵਿੱਚ ਕਰਕੇ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਸ਼ਨੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦਾ ਕੀਰਤਨ ਸੁਣ ਕੇ ਪਸ਼ੂ ਪ੍ਰੇਤ ਮੁਗਧ ਕਾ ਉਤਾਰੇ, ਪਾਹਮ ਪਾਰ ਉਤਾਰੇ, ਰਾਤ ਤੇ ਉਭਰੇ, ਸੁਣ ਤੇ ਉਭਰੇ, ਦਿਨ ਤੇ ਪਾਪ ਘਨੇਰੇ। ਐਡੀ ਵੱਡੀ ਭਾਰੀ ਦਾਤ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੇ ਕੀਰਤਨ ਦੀ ਹੈ। ਸਾਨੂੰ ਗੁਰਮੁਖ ਜਿਹੜੇ ਕੀਰਤਨ ਕਰਦੇ ਹਨ, ਸਾਨੂੰ ਗੁਰਮੁਖ ਜਿਹੜੇ ਕੀਰਤਨ ਸੁਣਦੇ ਹਨ, ਵੈਰ ਵਿਰੋਧ ਮਿਟਾ ਤੇ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣ ਤੇ। ਸੋ ਪੁਰਾਣਾ ਵੈਰ, ਨਵਾਂ ਵਿਰੋਧ ਉਹਨਾਂ ਦਾ ਮਿਟ ਜਾਂਦਾ ਹੈ ਜੋ ਗੁਰੂ ਤੇ ਪਿਆਰੇ ਗੁਰੂ ਦੀ ਬਾਣੀ ਦਾ ਕੀਰਤਨ ਸਰਵਣ ਕਰਦੇ ਹਨ। ਕਲਯੁਗ ਦੇ ਵਿੱਚ ਲੋਕੀ ਯੋਗਾ ਅਭਿਆਸ ਕਰਿਆ ਕਰਦੇ, ਚਿੱਤੀਆਂ ਬਿਰਤੀਆਂ ਉਜਾਗਰ ਕਰਨ ਵਾਸਤੇ ਬੜੇ ਯਤਨ ਕਰਨ ਤੋਂ ਕੋਈ ਕੋਈ ਯੋਗੀ ਕਾਮਯਾਬ ਹੁੰਦਾ, ਦਸਮ ਦੁਆਰ ਦੇ ਪਹੁੰਚ ਕੇ ਵੀ ਪਰ ਮਨ ਪੂਰਾ ਨਿਰਮਲ ਨਾ ਹੁੰਦਾ। ਹਜ਼ੂਰ ਦੇ ਸ੍ਰੀਮੁਖ ਵਾਕ ਹਨ, ਮਨ ਨਿਰਮਲ ਨਹੀਂ ਦਸਵਾਂ ਦੁਆਰ, ਪ੍ਰਮ ਪ੍ਰਮ ਆਵਾ ਮੂਹਰਾ ਵਾਰੋ ਬਾਹਰ। ਪਰ ਗੁਰੂ ਘਰ ਦਾ ਪਵਿੱਤਰ ਜੋਗ ਚਿੱਤੀਆਂ ਬਿਰਤੀਆਂ ਉਜਾਗਰ ਕਰਨ ਵਾਸਤੇ ਸਰਜੀ ਜੀ ਨੇ ਇਹ ਕੀਰਤਨ ਦੀ ਦਾਤ ਬਖਸ਼ੀ ਹੈ। ਜਦੋਂ ਨਾਮ ਰਚਨਾ ਦੀ ਰਚਨਾ ਤੋਂ ਹੋ ਰਿਹਾ ਅੰਮ੍ਰਿਤ ਕੀਰਤਨ ਦੀ ਆਵਾਜ਼ ਸਾਡੇ ਕੰਨਾਂ ਵਿੱਚ ਪਵੇ, ਤਾਂ ਉੱਥੇ ਹੀ ਸਾਡਾ ਮਨ ਸੁਤੇ ਸਿੱਧ ਇਕਾਗਰ ਹੋ ਜਾਂਦਾ ਹੈ, ਬਿਰਤੀਆਂ ਨਿਰੋਧ ਹੋ ਜਾਂਦੀਆਂ ਹਨ, ਮਨ ਕਿਸੇ ਆਕਾਰ ਆਸੇ ਝੂਲਣ ਲੱਗ ਜਾਂਦਾ ਹੈ। ਅਟਕਣਾ, ਭਰਮਣਾ, ਸੰਸਾ ਕਰਨਾ, ਸੋਚ ਤੇ ਫਿਕਰ ਤੇ ਚਤਵਣੀ ਕਰਨੀ, ਇਹ ਮਨ ਦਾ ਸੁਭਾਅ ਸਭ ਮਿਟ ਜਾਂਦਾ ਹੈ। ਉਸ ਮੌਕੇ ਕਿਸੇ ਆਕਾਰ ਆਨੰਦ ਦੇ ਝੂਲ ਉੱਠਦਾ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਬਣ ਕੇ ਮਨ ਅਕਾਗਰ ਹੋ ਕੇ ਕਿਮ ਕਿਮ ਵਰਤਿਆ ਅੰਮ੍ਰਿਤ ਧਾਰਾ, ਮਨ ਤੀਵਾ ਸੁਣ ਸ਼ਬਦ ਵੀ ਪਿਆਰਾ, ਐਸੀ ਦਾਤ ਨੂੰ ਪ੍ਰਾਪਤ ਹੁੰਦਾ ਹੈ। ਸੋ ਕੀਰਤਨ ਦੇ ਨਾਲ ਇਹ ਦਾਤ ਪ੍ਰਾਪਤ ਹੋਈ, ਕਥਾ ਦੇ ਨਾਲ ਮਨ ਦੀ ਮੈਲ ਸਾਰੀ ਉੱਤਰ ਜਾਂਦੀ ਹੈ। ਹੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਪੈ ਸੁਖ ਸੈਲ। ਸਤਿਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਸਿੱਖ ਸੰਗਤਾਂ ਦੇ ਪ੍ਰਸੰਗ ਆਉਂਦੇ ਹਨ ਗੁਰ ਪ੍ਰਕਾਸ਼ ਸੂਰਜ ਗ੍ਰੰਥ ਵਿੱਚ, ਸਤਿਗੁਰੂ ਜੀ ਬਾਣੀ ਪੜ੍ਹਨ ਦਾ ਕਿੰਨਾ ਕੁ ਮਹਾਤਮ ਹੈ। ਹਜ਼ੂਰ ਕਹਿਣਗੇ, ਗੁਰਮੁਖ ਪਿਆਰੇ, ਜਿਵੇਂ ਆਪਣਾ ਖੂਹ ਹੋਵੇ, ਹਲਟ ਹੋਵੇ, ਅੱਜ ਕੱਲ੍ਹ ਟਿਊਬਵੈਲ ਕਹਿ ਲਈਏ, ਤੋ ਆਪਣੀ ਖੇਤੀ ਨੂੰ ਸਿੰਜਦਾ ਹੈ ਨੇੜੇ ਨੇੜੇ ਤੱਕ। ਜੇ ਕੋਈ ਗੁਆਂਢੀ ਦਾ ਵੀ ਅਤਿਅੰਤ ਨੇੜੇ ਖੇਤ ਹੋਵੇ ਤਾਂ 1-2-4 ਖੇਤ ਉਹਦੇ ਵੀ ਸਿੰਜੇ ਜਾ ਸਕਦੇ ਹਨ, ਪਰ ਬਹੁਤਾ ਦੂਰ ਤੱਕ ਨਹੀਂ। ਇਸੇ ਤਰ੍ਹਾਂ ਜਿਹੜਾ ਗੁਰਬਾਣੀ ਦਾ ਪਾਠ ਆਪ ਗੁਰਮੁਖ ਪਿਆਰਾ ਕਰਦਾ, ਨਿਤਨੇਮ ਕਰਦਾ ਹੈ, ਉਸ ਦੀ ਸਭ ਗੁਣਾਂ ਦੀ ਖੇਤੀ ਹਰੀ ਭਰੀ ਹੁੰਦੀ ਹੈ, ਸਭਦਾ ਵੀ ਜੜ ਲੱਗਦੀ ਹੈ, ਪ੍ਰੇਮ ਦੇ ਅੰਕੁਰ ਪੈਦਾ ਹੁੰਦੇ ਨੇ, ਸਭ ਸੰਤੋਖ ਦੇ ਪੱਤਰੇ ਨਿਕਲਦੇ ਹਨ, ਕਲਾ ਮੋਤਾ ਮੈਤਰੀ ਅਪੇਖਿਆ ਦੀਆਂ ਟਹਿਣੀਆਂ ਨਿਕਲਦੀਆਂ ਹਨ। ਧਰਮ ਦਾ ਪੁੰਨ ਤੇ ਗਿਆਨ ਦਾ ਫਲ ਉਹਨਾਂ ਗੁਰੂ ਤੇ ਪਿਆਰਿਆਂ ਨੂੰ ਲੱਗਦਾ ਹੈ, ਤੇ ਉਹਨਾਂ ਦੀ ਤ੍ਰਿਸ਼ਨਾ ਤਰਸ ਦੂਰ ਹੁੰਦੀ ਹੈ, ਹੰਤਾ ਦੀ ਗਰਦ ਨਹੀਂ ਉੱਡਦੀ, ਉਹਨਾਂ ਤੇ ਕਿਰਪਾ ਹੁੰਦੀ ਹੈ। ਜੇ ਕੋਈ ਹੋਰ ਗੁਰਮੁਖ ਉਹਨਾਂ ਦੇ ਪਾਸ ਬੈਠ ਕੇ ਉਹਨਾਂ ਦੀ ਰਚਨਾ ਤੋਂ ਬਾਣੀ ਸੁਣੇ, ਉਹਦਾ ਚਿੱਤ ਵੀ ਹਰਿਆ ਭਰਿਆ ਹੋ ਜਾਂਦਾ, ਪਰ ਬਹੁਤਿਆਂ ਦਾ ਨਹੀਂ। ਸੋ ਜੋ ਗੁਰਬਾਣੀ ਦਾ ਕੀਰਤਨ ਹੈ, ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਬੱਦਲ ਤੇ ਵਰਖਾ ਵੀ ਨਹੀਂ ਆਈ ਹੈ। ਜਿਵੇਂ ਬੱਦਲ ਦੀ ਬਾਰਿਸ਼ ਦੂਰ ਦੂਰ ਤੱਕ ਪੈਂਦੀ ਹੈ, ਉੱਚੇ ਥਾਂ, ਨੀਵੇਂ ਥਾਂ, ਮਾੜੇ ਥਾਂ, ਚੰਗੇ ਥਾਂ, ਚਾਹੇ ਕੋਈ ਰਾਜਾ, ਚਾਹੇ ਕੋਈ ਪਰਜਾ, ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ, ਸੋ ਭਾਵੇਂ ਪਾਣੀ ਵਾਲਾ ਥਾਂ ਹੋਵੇ ਚਾਹੇ ਖੁਸ਼ਕ ਹੋਵੇ, ਭਾਵੇਂ ਭਿਆਨਕ ਜੰਗਲ ਹੋਵੇ ਚਾਹੇ ਮੈਦਾਨੀ ਇਲਾਕਾ ਹੋਵੇ, ਸਭ ਥਾਵਾਂ 'ਤੇ ਇੱਕ ਰਸਤੇ ਦੇ ਮੀਂਹ ਵਰਦਾ ਹੈ। ਦੂਰ ਦੂਰ ਤੱਕ ਉਹ ਬੜਾ ਭਾਰੀ ਮੀਂਹ ਪੈ ਕੇ ਸਭ ਥਾਵਾਂ 'ਤੇ ਹਰਿਆਵਲਤਾ ਪੈਦਾ ਕਰਦਾ ਹੈ। ਇਸੇ ਤਰ੍ਹਾਂ ਜੋ ਗੁਰੂ ਕੀ ਬਾਣੀ ਦਾ ਕੀਰਤਨ ਹੈ, ਤੋ ਇਹ ਦੂਰ ਦੂਰ ਤੱਕ ਜਿੱਥੋਂ ਜਿੱਥੋਂ ਤੱਕ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਜਿੱਥੋਂ ਜਿੱਥੋਂ ਤੱਕ ਮਨ ਖਿੜਿਆ ਹਰਿਆ ਬਾਗ ਐਸੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ। ਤੋ ਇਹ ਬੱਦਲ ਦੀ ਵਰਖਾ ਵੀ ਨਹੀਂ ਆਈ, ਪਰ ਜਿਹੜਾ ਜ਼ੋਰ ਦਾ ਮੀਂਹ ਪਵੇ, ਜਿਹੜਾ ਚੰਗੀ ਤਰ੍ਹਾਂ ਰੋੜੂ ਮੀਂਹ ਪਵੇ, ਹੜ੍ਹ ਆਵੇ ਜਿਸ ਦੇ ਵਿੱਚ, ਉਹ ਜਿਹੜਾ ਬਹੁਤ ਜ਼ੋਰ ਦਾ ਮੀਂਹ ਹੈ ਉਹ ਗਲੀਆਂ ਦੇ ਵਿੱਚ ਜੋ ਕਸਤਾਨ ਤੇ ਗੰਦ ਪਿਲ ਹੋਵੇ ਸਭ ਹੂੰਝ ਕੇ ਲੈ ਜਾਂਦਾ, ਕੋਈ ਕਿਸੇ ਪ੍ਰਕਾਰ ਦੀ ਚੀਜ਼ ਨਹੀਂ ਰਹਿਣ ਜਾਂਦਾ, ਬੜੀ ਸਫਾਈ ਕਰ ਦਿੰਦਾ। ਇਸੇ ਤਰ੍ਹਾਂ ਜਿਹੜਾ ਇਹ ਹੱਲੇਗਾ ਕੀਰਤਨ ਜੋਤੀਆਂ ਦੇ ਨਾਲ ਗੁਰਮੁਖ ਪਿਆਰਿਆਂ ਨੇ ਕਰਨਾ, ਇਹ ਬੜਾ ਜ਼ੋਰਦਾਰ ਮੀਂਹ ਹੈ। ਇਸ ਤੇ ਅੱਗੇ ਕੋਈ ਸੰਕਲਪ ਦੁਨਿਆਵੀ, ਕੋਈ ਵਿਕਲਪ, ਕੋਈ ਫਿਰਨਾ, ਕੋਈ ਚਿੰਤਾ, ਕੋਈ ਸੋਗ, ਵਿਸ਼ੇ ਵਿਕਾਰਾਂ ਨੇ ਕੋਈ ਅੰਦਰ ਜੋ ਕਿਸੇ ਪ੍ਰਕਾਰ ਦੀ ਕੋਈ ਥੋੜ੍ਹੀ ਬਹੁਤ ਵੀ ਇੱਛਾ ਹੈ, ਇਹ ਸਭ ਇਹਨਾਂ ਨੂੰ ਗੂੰਜ ਪੂਜ ਕੇ ਲੈ ਜਾਂਦਾ। ਗੁਰਸਿੱਖਾਂ ਮਾਈਆਂ ਭਾਈਆਂ ਦੇ ਹਿਰਦਿਆਂ ਨੂੰ ਐਨ ਉੱਜਲ ਤੇ ਪਵਿੱਤਰ ਬਣਾ ਦਿੰਦਾ ਹੈ। ਸੱਚੇ ਪਾਤਸ਼ਾਹ ਸਮਝ ਆਈ ਕਿ ਇਕੱਲੇ ਬਾਣੀਪਨ ਦੇ ਨਾਲੋਂ ਗੁਰੂ ਕੀ ਬਾਣੀ ਦੇ ਕੀਰਤਨ ਦਾ ਮਹਾਨ ਮਹੱਤਵ ਹੈ, ਬਹੁਤਾ ਮਹੱਤਵ ਹੈ। ਸੱਚੇ ਪਾਤਸ਼ਾਹ ਨੂੰ ਕਥਾ ਦੇ ਬਾਰੇ ਵੀ ਦੱਸਦੇ ਹੋ, ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਕਥਾ ਇੱਕ ਝੜੀ ਦੇ ਮੀਂਹ ਦੀ ਨਹੀਂ ਆਈ। ਝੜੀ ਦਾ ਮੀਂਹ ਪੈਂਦਾ, ਥਿਮ ਥਿਮ ਕੇ ਬੂੰਦਾਂ ਪੈਂਦੀਆਂ ਛੋਟੀਆਂ ਛੋਟੀਆਂ, ਉਹ ਪਾਣੀ ਬਾਹਰ ਉੱਛਲ ਕੇ ਵੱਟਾਂ ਤੋੜ ਕੇ ਬਹੁਤਾ ਦੂਰ ਨਹੀਂ ਜਾਂਦਾ, ਉਹ ਖੇਤੀ ਆਪਣੇ ਵਿੱਚ ਹਜ਼ਮ ਕਰੀ ਜਾਂਦੀ ਹੈ, ਜਜ਼ਬ ਕਰੀ ਜਾਂਦੀ ਹੈ, ਉਹ ਪਾਣੀ ਵਿਅਰਥ ਨਹੀਂ ਜਾਂਦਾ, ਬਹੁਤ ਦੂਰ ਤੱਕ ਥੱਲੇ ਤੱਕ ਸਲਾਬ ਚਲੀ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਕੀ ਬਾਣੀ ਦੀ ਕਥਾ ਦੇ ਵਿੱਚ ਜੋ ਨਿਰਣਾ ਹੋਣਾ ਹੈ, ਪਹਿਲਾਂ ਪਾਠ ਦਾ ਸ਼ੁੱਧ ਉਚਾਰਨ, ਫਿਰ ਉਸਦਾ ਅਰਥ, ਫਿਰ ਉਹ ਬਣਿਆ ਕਿੰਨਾ, ਉਸ ਦੀ ਜੋ ਆਪਣਾ ਵਿਤਪਤੀ ਹੈ ਚੰਗੀ ਤਰ੍ਹਾਂ ਕਰਨੀ, ਉਹ ਕਿੱਥੇ ਸ਼ਬਦ ਬਣਿਆ, ਉਸਦਾ ਅਰਥ ਕੀ ਹੈ, ਫਿਰ ਉਸ ਦੇ ਨਾਲ ਢੁਕਵੇਂ ਦ੍ਰਿਸ਼ਟਾਂਤ, ਪ੍ਰਮਾਣ, ਸਾਖੀਆਂ, ਉਦਾਹਰਣ ਸਾਰੇ ਚੰਗੀ ਤਰ੍ਹਾਂ ਜੋੜ ਕੇ ਫਿਰ ਉਹ ਕਥਾ ਬਣਦੀ ਹੈ। 6-7-8 ਚੀਜ਼ਾਂ ਜੇ ਮਹਿਲਾਂ ਇਕੱਠੀਆਂ ਤਾਂ ਫਿਰ ਗੁਰੂ ਕੀ ਬਾਣੀ ਦੀ ਇਹ ਕਥਾ ਜਿਹੜੀ ਹੈ ਇਹ ਝੜੀ ਦੇ ਮੀਂਹ ਦੀ ਨਹੀਂ ਆਈ। ਜੋ ਜੋ ਬਚਨ ਸੁਣਨਾ ਉਹ ਨਿਰਣਾ ਕਰਕੇ ਉਹਨੂੰ ਅੰਦਰ ਟਿਕਾਇਆ ਜਾਂਦਾ। ਉੱਤਮ ਅਧਿਕਾਰੀ ਜਿਹੜਾ ਜਿਗਿਆਸੂ ਹੈ, ਚੰਗਾ ਸਰਵਣ ਕਰਨ ਵਾਲਾ ਸ਼ਰਧਾਲੂ ਹੈ, ਉਹ ਜੋ ਜੋ ਬਚਨ ਸੁਣੇਗਾ ਉਹ ਆਪਣੇ ਹਿਰਦੇ ਅੰਦਰ ਚੰਗੀ ਤਰ੍ਹਾਂ ਵਸਾਈ ਜਾਂਦਾ, ਟਿਕਾਈ ਜਾਂਦਾ। ਨਿਰਣਾ ਕਰ ਕਰਕੇ ਅੰਦਰਲੇ ਸੰਸੇ, ਸੁਰਨੇ, ਸੰਸਕਾਰ, ਵਾਸ਼ਨਾ ਇਹ ਸਭ ਆਪਣੀਆਂ ਮੇਟ ਕੇ ਬੜਾ ਭਾਰੀ ਆਨੰਦ ਉਹਨੂੰ ਪ੍ਰਾਪਤ ਹੁੰਦਾ ਹੈ। ਤਾਂ ਹਜ਼ੂਰ ਦੇ ਬਚਨ ਹਨ, ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ, ਹਰ ਹਰ ਨਾਮ ਬੋਏ ਤਹਿ ਕਲਯੁਗ ਖੇਵਤ ਗੁਰ ਸ਼ਬਦ ਤਰਹ। ਇਸ ਵਾਸਤੇ ਇਹ ਕਥਾ ਝੜੀ ਦੇ ਮੀਂਹ ਦੀ ਨਹੀਂ ਆਈ, ਕੀਰਤਨ ਜ਼ੋਰਦਾਰ ਮੀਂਹ ਦੀ ਨਹੀਂ ਆਈ, ਆਪ ਨਿਤਨੇਮ ਕਰਨਾ ਇਹ ਹਲਟ ਜਾਂ ਖੂਹ ਦੇ ਜਾਂ ਟਿਊਬਵੈਲ ਦੇ ਪਾਣੀ ਦੀ ਨਹੀਂ ਆਈ ਹੈ। ਸਿੱਖ ਸੰਗਤਾਂ ਨੇ ਬੇਨਤੀ ਕੀਤੀ ਜੀ ਹਜ਼ੂਰ ਆਪ ਦੱਸੋ ਹੋਰ ਵੀ ਦ੍ਰਿਸ਼ਟਾਂਤ ਦਿਓ, ਤਾਂ ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਕਥਾ ਮਾਤਾ ਦੀ ਨਹੀਂ ਆਈ ਹੈ। ਜਿਹੜੀ ਮਾਤਾ ਹੈ ਇਹ ਪੁੱਤਰ ਤੋਂ ਬਿਨਾਂ ਨਹੀਂ ਸੋਚਦੀ, ਚਾਹੇ ਉਹ ਕਿੱਡੀ ਵੀ ਅਮੀਰ ਘਰਾਣੇ ਦੀ ਪੁੱਤਰੀ ਹੋਵੇ, ਕਿੱਡੇ ਵੀ ਅਮੀਰ ਪਤੀ ਦੇ ਨਾਲ ਵਿਆਹੀ ਜਾਵੇ, ਅਨੇਕ ਪ੍ਰਕਾਰ ਦੇ ਖਾਣ ਪੀਣ ਭੋਗਣ ਦੇ ਪਾਰਨੇ ਸੁੱਖ ਨੂੰ ਪ੍ਰਾਪਤ ਹੋਣ, ਹਕੂਮਤ ਵੀ ਭਾਵੇਂ ਪਾਸ ਕਿਉਂ ਨਾ ਹੋਵੇ, ਪਰ ਜੇ ਗੋਦੀ ਵਿੱਚ ਲਾਲ ਨਹੀਂ ਤਾਂ ਉਹ ਮਾਤਾ ਕਦੇ ਫਰਦੀ ਤੇ ਸੋਧਦੀ ਨਹੀਂ। ਤੇਰੇ ਸਾਰੇ ਪਦਾਰਥ ਫਿੱਕੇ ਬੇਰਸੀ ਵਾਲੇ ਵਿਅਰਥੀ ਪ੍ਰਤੀਤ ਹੁੰਦੇ ਹਨ, ਜਿਵੇਂ ਘਰ ਦੇ ਵਿੱਚ ਕੋਈ ਦੀਵਾ ਨਾ ਬਲਦਾ ਹੋਵੇ, ਪ੍ਰਕਾਸ਼ ਨਾ ਹੋਵੇ, ਪਰ ਕਿੱਡਾ ਵੱਡਾ ਸੋਹਣਾ ਘਰ ਆ ਉਹ ਫਿਰ ਵੀ ਰਾਤ ਨੂੰ ਡਰਾਉਣਾ ਜਿਹਾ ਲੱਗਦਾ। ਇਸੇ ਤਰ੍ਹਾਂ ਪੁੱਤਰ ਤੋਂ ਬਿਨਾਂ ਨਹੀਂ ਗੱਲ ਬਣ ਸਕਦੀ। ਸੋ ਜਿਵੇਂ ਮਾਤਾ ਦੀ ਗੋਦ ਪਿਤਾ ਦੇ ਨਾਲ ਹੀ, ਪੁੱਤਰ ਦੇ ਨਾਲ ਹੀ ਸੋਭਦੀ ਹੈ, ਇਸੇ ਤਰ੍ਹਾਂ ਜਿਹੜੀ ਕਥਾ ਹੈ ਉਹ ਕੀਰਤਨ ਦੇ ਨਾਲ ਹੀ ਸੁਭਾਇਮਾਨ ਹੁੰਦੀ ਹੈ, ਐਵੇਂ ਨਹੀਂ। ਸੋ ਜਦੋਂ ਕੀਰਤਨ ਹੁੰਦਾ ਹੈ ਉਸ ਮੌਕੇ 'ਤੇ ਖਾਲਸਾ ਜੀ ਮਨ ਅਕਾਗਰ ਹੋ ਜਾਂਦੇ ਨੇ, ਮਨ ਢਲ ਜਾਂਦੇ ਹਨ। ਜਿਵੇਂ ਲੋਹੇ ਨੂੰ ਗਰਮ ਕਰੀਏ ਫਿਰ ਸੱਟ ਲਾ ਕੇ ਜਿਸ ਪਾਸੇ ਵੱਲ ਮਰਜ਼ੀ ਹੈ ਉਸ ਨੂੰ ਮੋੜ ਲਈਏ ਮੁੜ ਸਕਦਾ ਹੈ, ਪਰ ਜੇ ਠੰਡੇ ਲੋਹੇ ਨੂੰ ਕੋਈ ਚਾਹੇ ਕਿ ਮੈਂ ਮੋੜ ਲਵਾਂਗਾ ਤਾਂ ਟੁੱਟ ਭਾਵੇਂ ਜਾਵੇ ਉਹ ਮੁੜਦਾ ਨਹੀਂ। ਇਸੇ ਤਰ੍ਹਾਂ ਕੀਰਤਨ ਤੋਂ ਬਿਨਾਂ ਮਨ ਅਕਾਗਰ ਨਹੀਂ ਹੁੰਦਾ, ਮਨ ਦੀ ਅਕਾਗਰਤਾ ਤੋਂ ਬਿਨਾਂ ਕਥਾ ਵਿੱਚ ਜੋ ਕੋਈ ਪ੍ਰਚਾਰ, ਜੋ ਕੋਈ ਵਿਆਖਿਆ ਕਰਨੀ ਹੈ ਉਸਦਾ ਪੂਰਾ ਅਸਰ ਕਦੇ ਮਨ 'ਤੇ ਨਹੀਂ ਪੈਂਦਾ। ਇਸ ਵਾਸਤੇ ਜੋ ਕਥਾ ਹੈ ਇਹ ਕੀਰਤਨ ਦੇ ਨਾਲ ਹੀ ਸੁਭਾਇਮਾਨ ਹੁੰਦੀ ਹੈ, ਅਤੇ ਜਿਹੜਾ ਪੁੱਤਰ ਹੈ ਉਹ ਮਾਤਾ ਦੀ ਗੋਦ ਵਿੱਚ ਬਹੁਤ ਅਸ਼ੋਭਾ ਪਾਉਂਦਾ ਹੈ, ਮਾਤਾ ਕਰਕੇ ਫਵਦਾ, ਪਿਤਾ ਕਰਕੇ ਫਵਦਾ ਹੈ। ਇਸ ਵਾਸਤੇ ਜਿਹੜਾ ਕੀਰਤਨ ਹੈ ਇਹ ਵੀ ਕਥਾ ਕਰਕੇ ਸੋਭਨੀਕ ਹੈ, ਜੋ ਵਿਆਖਿਆ ਵਿਸਥਾਰ ਸਹਿਤ ਕਰਨੀ ਹੋਵੇ ਉਹ ਕਥਾ ਵਿੱਚ ਕੀਤੀ ਜਾ ਸਕਦੀ ਹੈ। ਸੋ ਫਿਰ ਸੰਤ ਗੁਰੂ ਕੇ ਪਿਆਰੇ ਸਿੱਖ ਸੰਗਤਾਂ ਨੇ ਹਜ਼ੂਰ ਪਾਸ ਬੇਨਤੀ ਕੀਤੀ ਜੀ ਹਜ਼ੂਰ ਆਪ ਜੀ ਨੇ ਜੋ ਇਹ ਦ੍ਰਿਸ਼ਟਾਂਤ ਦਿੱਤਾ ਹੈ ਕਿ ਕਥਾ ਮਾਤਾ ਹੈ ਔਰ ਕੀਰਤਨ ਪੁੱਤਰ ਹੈ, ਆਪ ਜੀ ਇਹ ਵੀ ਕਿਰਪਾ ਕਰਕੇ ਦੱਸੋ ਕਿ ਕਥਾ ਦਾ ਪਤੀ ਅਤੇ ਕੀਰਤਨ ਦਾ ਪਿਤਾ ਕੌਣ, ਉਹ ਵੀ ਨਿਰਣਾ ਚੰਗੀ ਤਰ੍ਹਾਂ ਹੋਣਾ ਚਾਹੀਦਾ। ਹਜ਼ੂਰ ਸੱਚੇ ਪਾਤਸ਼ਾਹ ਨੇ ਫਰਮਾਇਆ ਗੁਰਮੁਖ ਪਿਆਰਿਓ ਉਹ ਹੈ ਪ੍ਰੇਮ, ਪ੍ਰੇਮ ਕਰਕੇ ਹੀ ਕਥਾ ਫਬਦੀ ਹੈ ਔਰ ਪ੍ਰੇਮ ਦੇ ਨਾਲ ਹੀ ਕੀਰਤਨ ਫਬਦਾ। ਜੇ ਪ੍ਰੇਮ ਨਹੀਂ ਤਾਂ ਫਿਰ ਮਨ ਕਰ ਕਬੂ ਨਾ ਹਰ ਗੁਣ ਗਾਏ, ਜੇ ਮਨ ਕਰਕੇ ਗੁਰੂ ਕੇ ਗੁਣ ਨਹੀਂ ਗਾਉਣੇ ਤਾਂ ਫਿਰ ਬੱਧਾ ਚੱਕੀ ਜੋ ਪਰੇ ਨਾ ਗੁਣ ਨਾ ਔਕਾਰ। ਜੇ ਤਾਂ ਵਾਜੇ ਤੇ ਚਾਰ ਪੈਸੇ ਕਿਸੇ ਨੇ ਰੱਖ ਦਿੱਤੇ ਫਿਰ ਤਾਂ ਉੱਚੀ ਉੱਚੀ ਆਵਾਜ਼ ਦੇ ਨਾਲ ਗਾਉਣਾ ਹੈ, ਤੇ ਜੇ ਜਰਾ ਨਰਮ ਜਿਹਾ ਰਿਹਾ ਕੰਮ ਤੇ ਫਿਰ ਗਲੇ ਵਿੱਚੋਂ ਆਵਾਜ਼ ਹੀ ਨਾ ਨਿਕਲਣੀ। ਸੋ ਉਹ ਕੀਰਤਨ ਫਬਦਾ ਹੀ ਨਹੀਂ, ਸੋਭਾ ਹੀ ਨਹੀਂ ਪਾਉਂਦਾ ਜਿਸ ਦਿਲੋਂ ਪਿਆਰ ਤੇ ਸਤਿਕਾਰ ਤੇ ਪ੍ਰੇਮ ਨਹੀਂ। ਇਕੱਠਾ ਕਰਨ ਵਾਲਾ ਵੀ ਜੇ ਕੇਵਲ ਘੜੀ ਵੱਲ ਹੀ ਤੱਕਦਾ ਰਹੇ, ਜੇ ਸਮਾਂ ਗੁਜ਼ਾਰਦਾ ਰਹੇ, ਤੁਰਲੀਆਂ ਪਰਲੀਆਂ ਹੀ ਮਾਰਦਾ ਰਹੇ, ਨਾ ਉੱਥੇ ਮਾਤ ਕਹੋ ਸੁਣ ਲਿਓ ਸਮਾਂ, ਜਿਨ ਪ੍ਰੇਮ ਕੀਓ ਤਿਲ ਹੀ ਪਾਇਓ। ਸੋ ਗੁਰੂ ਪਿਆਰਿਓ, ਜਦੋਂ ਤੱਕ ਕਰਨੀ ਨਹੀਂ ਕੇਵਲ ਕਥਨੀ ਗੁਰੂ ਘਰ ਵਿੱਚ ਪ੍ਰਧਾਨ ਨਹੀਂ, ਗੁਰੂ ਘਰ ਵਿੱਚ ਗੁਰਕਰਨੀ ਪ੍ਰਧਾਨ, ਗੁਰੂ ਘਰ ਦੇ ਕਮਾਈ ਤੇ ਅਮਲੀ ਜੀਵਨ ਇਸ ਦੀ ਪ੍ਰਧਾਨਤਾ ਹੈ। ਜ਼ਬਾਨੀ ਜ਼ਬਾਨੀ ਗੱਲਾਂ ਕਰਨ ਵਾਲੇ ਸਾਨੂੰ ਬਹੁਤ ਮਿਲਣਗੇ। ਇਸ ਵਾਸਤੇ ਜੇ ਕਥਾ ਕਰਨ ਵਾਲੇ ਦਾ ਆਪਣਾ ਜੀਵਨ ਨਹੀਂ, ਆਪ ਅੰਮ੍ਰਿਤਧਾਰੀ ਨਹੀਂ, ਰਹਿਤ ਮਰਿਆਦਾ ਚ ਪ੍ਰਪੱਕ ਨਹੀਂ, ਬਾਣੀ ਦਾ ਵਿਪਨੇਮੀ ਨਹੀਂ, ਅਭਿਆਸੀ ਨਹੀਂ, ਕਿਸੇ ਅਵਸਥਾ ਦੀ ਪ੍ਰਾਪਤੀ ਵਾਲਾ ਨਹੀਂ, ਫਿਰ ਸਾਨੂੰ ਜੋ ਮਰਜ਼ੀ ਉਹ ਕਥਾ ਕਰ ਕਰਕੇ ਸੁਣਾਈ ਜਾਵੇ, ਸਾਡੇ ਮਨ ਤੇ ਉਸਦਾ ਪ੍ਰਭਾਵ ਨਹੀਂ ਪੈ ਸਕਦਾ। ਜੇ ਕੀਰਤਨ ਵਾਲਾ ਆਪ ਉਸਦਾ ਮਨ ਕੀਰਤਨ ਵਿੱਚ ਨਹੀਂ ਚੱਲਦਾ, ਮਨ ਅਕਾਗਰ ਹੋ ਕੇ ਕਿਸੇ ਆਕਾਰਾਸ ਵਿੱਚ ਨਹੀਂ ਝੂੰਦਾ, ਤਾਂ ਉਹਦੇ ਕੀਰਤਨ ਦਾ ਪ੍ਰਭਾਵ ਸਾਡੇ ਮਨਾਂ ਤੇ ਬਹੁਤ ਤੱਕ ਪਵੇਗਾ। ਇਸ ਵਾਸਤੇ ਗੁਰੂ ਘਰ ਦੇ ਵਿੱਚ ਮਰਿਆਦਾ ਹੈ, ਵਰਤ ਮੈਂ ਮਨ ਪ੍ਰਬੋਧ ਦਾ ਆਪਣਾ ਪਾਸ਼ਾ ਅਵਰੇਰੀ ਜਹਾਵਾ, ਸਭ ਤੋਂ ਪਹਿਲਾਂ ਗੁਰੂ ਦਾ ਸਿੱਖ ਆਪਣੇ ਮਨ ਨੂੰ ਸਮਝਾਵੇ, ਫਿਰ ਦੂਸਰੇ ਨੂੰ ਸਮਝਾਉਣ ਦਾ, ਦੂਸਰੇ ਨੂੰ ਪ੍ਰਚਾਰ ਤੇ ਉਪਦੇਸ਼ ਸੁਣਾਉਣ ਦਾ ਯਤਨ ਕਰੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਕਥਾ ਵਾਲਿਆਂ ਨੂੰ ਇਹ ਦਾਸ ਬਖਸ਼ਣ ਕਿ ਪਹਿਲਾਂ ਜੀਵਨ ਸਾਡਾ ਉਹ ਜਿਹਾ ਬਣੇ ਜੋ ਅਸੀਂ ਜ਼ਬਾਨੀ ਮੂੰਹ ਬੋਲ ਕੇ ਕਹਿਣਾ ਹੈ। ਕੀਰਤਨ ਵਾਲੇ ਗੁਰਮੁਖ ਪਿਆਰੇ ਉਹ ਆਪਾਂ ਨੂੰ ਮਿਲੇ ਨੇ ਜਿਹਨਾਂ ਦਾ ਆਪਣਾ ਜੀਵਨ ਉਹੋ ਜਿਹਾ ਹੈ ਜਿਹੋ ਜਿਹਾ ਆਪਾਂ ਨੂੰ ਬੋਲ ਬੋਲ ਕੇ ਸੁਣਾਉਂਦੇ ਹਨ। ਅੰਦਰੋਂ ਤੇ ਬਾਹਰੋਂ ਨਿਗਰ ਤੇ ਠੋਸ ਜੀਵਨ ਹੈ, ਮੁਖਾਲੇ ਵਾਲਾ ਨਹੀਂ, ਬਣਾਉਟੀ ਨਹੀਂ, ਨਕਲੀ ਨਹੀਂ। ਸੋ ਸਤਿਗੁਰੂ ਗ੍ਰੰਥ ਸਾਹਿਬ ਤੇ ਦ੍ਰਿੜ ਨਿਸ਼ਚਾ ਹੈ, ਦ੍ਰਿੜ ਭਰੋਸਾ ਹੈ, ਕਿਤੇ ਵੀ ਕੀਰਤਨ ਕਰਦਿਆਂ ਕੋਈ ਪੰਕਤੀ ਜਿਸ ਦੇ ਅਰਥ ਬਾਰੇ ਜਿਹੜਾ ਵੀ ਸ਼ੰਕਾ ਪਵੇ, ਖਿਆਲ ਦੇ ਨਾਲ ਸੁਣਿਆ ਕਿ ਚਾਟੀ ਭਾਈ ਸਾਹਿਬ ਉਸੇ ਮੌਕੇ ਤੇ ਉਹਦੀ ਸਪਸ਼ਟਤਾ ਵਾਸਤੇ ਨਾਲ ਹੀ ਦਿਸਤਾਂਤ ਦੇ ਦੇਣਗੇ, ਨਾਲ ਹੀ ਪ੍ਰਮਾਣ ਦੇ ਦਿੰਦੇ ਨੇ, ਉਸ ਨਾਲ ਢੁਕਵੀਂ ਹੋਰ ਪੰਕਤੀ ਚਾਟੀ ਸੁਣਾ ਦਿੰਦੇ ਨੇ। ਸੋ ਆਇਆ ਸੀ ਕਿ ਸਾਧੂਆਂ ਦੇ ਚਰਨ ਜਿਹੜੇ ਹਨ, ਸੋ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਸੇਵੀਏ। ਚਾਟੀ ਉਸ ਮੌਕੇ ਤੇ ਕਹਿ ਦਿੱਤਾ ਸੀ ਧੰਨ ਗੁਰੂ ਧੰਨ ਪੰਜ ਪਿਆਰੇ, ਧੰਨ ਗੁਰੂ ਧੰਨ ਪੰਜ ਪਿਆਰੇ। ਇਸ ਵਾਸਤੇ ਸਰੋਤੇ ਦੇ ਵਿੱਚ 14 ਗੁਣ ਹੋਣੇ ਚਾਹੀਦੇ, 14 ਗੁਣ, ਤਾਂ ਕੋਈ ਕੀਰਤਨ ਜਾਂ ਕਥਾ ਸੁਣਨ ਦਾ ਅਧਿਕਾਰੀ ਹੈ, ਨਹੀਂ ਤਾਂ ਅਧਿਕਾਰੀ ਨਹੀਂ। ਇਹ 14 ਗੁਣ ਕੀਰਤਨ ਵਾਲੇ ਵਿੱਚ ਜਾਂ ਕਥਾ ਵਾਲੇ ਵਿੱਚ ਹੋਣੇ ਚਾਹੀਦੇ, ਤਾਂ ਉਹ ਕੀਰਤਨ ਤੇ ਕਥਾ ਕਰ ਸਕਦਾ, ਐਵੇਂ ਨਹੀਂ। ਇਸ ਵਾਸਤੇ ਕੀਰਤਨ ਸੁਣ ਲੱਗਿਆਂ ਜੇ ਪੂਰਾ ਚੇਤਾ ਕਾਦਰ ਹੋਵੇ, ਤਾਂ ਜੋ ਵੀ ਇਹ ਭਾਈ ਸਾਹਿਬ ਜੀ ਦੀ ਰਚਨਾ ਤੋਂ ਕਈ ਵਾਰੀ ਕੀਰਤਨ ਸੁਣਿਆ ਹੈ, ਇਹ ਪ੍ਰਕਰਨ ਵਾਰ ਕੀਰਤਨ ਸੁਣਾਉਂਦੇ ਨੇ, ਪ੍ਰਕਰਨ ਵਾਰ ਜਿਹੜਾ ਇੱਕ ਪ੍ਰਕਰਨ ਆਰੰਭ ਕਰ ਲੈਂਦੇ ਨੇ ਉਹਨੂੰ ਸਿਰੇ ਤੋੜ ਤੱਕ ਨਿਭਾਉਂਦੇ ਹਨ। ਵੱਧ ਤੋਂ ਵੱਧ 2 ਘੰਟੇ ਨੂੰ 2 ਪ੍ਰਕਰਨ ਆਪਾਂ ਨੂੰ ਸੁਣਾਉਂਦੇ ਹਨ, ਜਾਂ ਇੱਕ ਪ੍ਰਕਰਨ, ਇਹ ਨਹੀਂ ਕਿ ਇੱਕ ਸ਼ਬਦ ਕਿਸੇ ਪਾਸੇ ਇੱਕ ਹੋਰ ਕਿਸੇ ਪਾਸੇ ਪੜ੍ਹ ਲਿਆ, ਨਹੀਂ, ਐਨ ਜਿਸ ਪ੍ਰਕਰਨ ਨੂੰ ਆਰੰਭ ਕਰਨਾ ਉਹਨੂੰ ਹੀ ਸਾਰੇ ਆਪਣੇ ਹੋਣਾ। ਇਹ ਦਾਤ ਹਰੇਕ ਦੇ ਪਾਸ ਨਹੀਂ, ਇਹ ਸਤਿਗੁਰੂ ਜੀ ਨੇ ਕਿਰਪਾ ਕਰਕੇ ਵਿਰਲੇ ਵਿਰਲੇ ਗੁਰਮੁਖ ਪਿਆਰਿਆਂ ਨੇ ਇਹ ਕਿਰਪਾ ਕਰਕੇ ਬਖਸ਼ੀ ਹੈ। ਕਥਾ ਦਾ ਵੀ ਇਹੀ ਸੁਭਾਅ ਹੋਣਾ ਚਾਹੀਦਾ ਹੈ, ਜੋ ਪ੍ਰਕਰਨ ਸ੍ਰੀ ਮੁਖਵਾਕ ਦੇ ਵਿੱਚ ਆਇਆ ਉਸ ਪ੍ਰਕਰਨ ਦੇ ਵਿੱਚ ਰਹਿ ਰਹਿ ਕੇ ਉਹਦੀ ਵਿਆਖਿਆ ਕਰਨੀ ਹੈ, ਬਾਹਰੋਂ ਨਹੀਂ। ਕਥਾ ਦੇ ਵਿੱਚ ਹੁਕਮ ਹੋਰ ਹੈ ਕਿ ਕਥਾ ਆਰੰਭ ਕਰਨ ਲੱਗਿਆ ਲੈਕਚਰ ਆਪਣੇ ਕੋਲ ਸ਼ੁਰੂ ਕਰ ਲੈਣਾ, ਪ੍ਰਚਾਰ ਆਪਣੇ ਕੋਲ ਸ਼ੁਰੂ ਕਰ ਲੈਣਾ, ਤੁਹਾਨੂੰ 30-40-45-50 ਮਿੰਟਾਂ ਤੱਕ ਉਸ ਨੂੰ ਸੁਣਾਈ ਜਾਣਾ, ਹੋਵੇ ਤੁਹਾਨੂੰ ਗੁਰਮਤਿ ਅਨੁਸਾਰ। ਪਰ ਜੋ ਗੁਰੂ ਕੇ ਸ੍ਰੀ ਮੁਖਵਾਕ ਦੇ ਵਿੱਚ ਪ੍ਰਕਰਨ ਹੈ ਉਹਨੂੰ ਮਗਰੋਂ ਕੇਵਲ ਅਰਥ ਆਪਣਾ ਪੜ੍ਹਨ ਮਾਤਰ ਸ਼ਬਦ ਨੂੰ ਪੜ੍ਹ ਦੇਣਾ ਅਤੇ ਮਗਰੋਂ ਕਹਿ ਦੇਣਾ ਸ਼ਬਦ ਦੀ ਵਿਆਖਿਆ, ਉਹ ਸ਼ਬਦ ਦੀ ਕਥਾ ਨਹੀਂ ਹੁੰਦੀ, ਉਹ ਆਪਣਾ ਲੈਕਚਰ ਹੁੰਦਾ, ਉਹ ਆਪਣਾ ਪ੍ਰਚਾਰ ਹੁੰਦਾ, ਆਪਣੇ ਵੱਲੋਂ ਉਪਦੇਸ਼ ਹੁੰਦਾ ਉਸ ਗੁਰਮੁਖ ਦਾ। ਇਸ ਵਾਸਤੇ ਇਹ ਕਥਾ ਦੇ ਵਿੱਚ ਕਮੀ ਆ ਰਹੀ ਹੈ। ਆਮ ਤੌਰ 'ਤੇ ਅੱਜ ਗੁਰਮੁਖ ਵੀਰ ਵਿਆਖਿਆ ਬੜੀ ਸੋਹਣੀ ਕਰਦੇ ਹਨ, ਪਰ ਜੋ ਸਿਧਾਂਤ ਗੁਰੂ ਕੇ ਸ਼ਬਦ ਵਿੱਚ ਹੋਵੇ ਉਸ ਦੇ ਦਾਇਰੇ ਤੋਂ ਬਾਹਰ ਨਿਕਲਣ ਦਾ ਵੀ ਯਤਨ ਕਰਦੇ ਹਨ। ਪਰ ਇਹ ਤਤਕਾਲੀ ਮਰਿਆਦਾ ਨਹੀਂ, ਤਤਕਾਲ ਦੀ ਮਰਿਆਦਾ ਹੈ ਕਿ ਜੋ ਪ੍ਰਕਰਨ, ਜੇ ਵੈਰਾਗ ਦਾ ਪ੍ਰਕਰਨ ਗੁਰੂ ਕੇ ਸ਼ਬਦ ਵਿੱਚ ਆਇਆ ਤਾਂ ਵੈਰਾਗ ਦਾ ਹੀ ਕਥਨ ਕਰੋ, ਜੇ ਪ੍ਰੇਮ ਦਾ ਆਇਆ ਤਾਂ ਪ੍ਰੇਮ ਹੀ ਪੈਦਾ ਉਹ ਸੁਣਾਓ, ਜੇ ਜਗਿਆਸਾ ਵਾਸਤਾ ਦਾ ਕਥਨ ਕੀਤਾ ਤਾਂ ਜਗਿਆਸੇ ਪੁਣਾਂ ਨੂੰ ਉੱਥੇ ਵਿਆਖਿਆ ਕਰੋ, ਜੇ ਪ੍ਰਾਪਤੀ ਵਾਲੇ ਸ਼ਬਦ ਹਨ ਤਾਂ ਪ੍ਰਾਪਤੀ ਵਾਲੇ, ਜੇ ਵਿਯੋਗ ਵਾਲੇ ਹਨ ਤਾਂ ਵਿਯੋਗ ਵਾਲੇ ਗਾਉਣੇ ਚਾਹੀਦੇ ਹਨ। ਸੋ ਉਸੇ ਪ੍ਰਕਾਰ ਨੂੰ ਨਿਭਾਉਣਾ ਚਾਹੀਦਾ। ਸੋ ਇਸ ਵਾਸਤੇ ਸਤਿਗੁਰੂ ਦੀ ਕਿਰਪਾ ਕਰਨ ਆਪਣੇ ਤੇ ਬੜੀ ਭਾਰੀ ਬਖਸ਼ਿਸ਼ ਤੇ ਰਹਿਮਤ ਹੋਈ ਹੈ ਗੁਰੂ ਕੇ ਪਿਆਰਿਓ, ਜਿਹੜੇ ਇਹ ਦਿਨ ਆਪਾਂ ਨੂੰ ਮਿਲੇ ਨੇ ਬਹੁਤ ਬੇਕੀਮਤੇ ਹਨ, ਇੱਕ ਇੱਕ ਘੜੀ ਘੜੀ, ਇੱਕ ਇੱਕ ਪਲ ਪਲ ਬੜਾ ਬੇਕੀਮਤਾ ਹੈ। ਮੈਂ ਆਪਣੇ ਬਾਰੇ ਕਹਿਣ ਲੱਗਾ, ਬਹੁਤ ਸ਼ਰਮ ਕਰਦਾ ਹਾਂ, ਪਰ ਇਹ ਕਹਿਣ ਉਹ ਰਿਹਾ ਵੀ ਨਹੀਂ ਜਾਂਦਾ। ਅੱਜ ਚਾਲ ਸੀ ਕਿ ਜਦੋਂ ਉਹ ਤੋਂ ਲੈ ਕੇ ਸਿਮਰਨ ਸ਼ੁਰੂ ਹੋਇਆ, ਪਰ ਉਹ ਤੋਂ ਲੈ ਕੇ ਜਦੋਂ ਕੀਰਤਨ ਸ਼ੁਰੂ ਹੋਣਾ ਤਾਂ ਅੱਧਾ ਘੰਟਾ ਕੀਰਤਨ ਸੁਣ ਕੇ ਅਤੇ ਫਿਰ ਬਾਹਰ ਜਾ ਕੇ ਹੋਰ ਬਾਣੀ ਪੜ੍ਹਨੀ। ਪਰ ਜਦੋਂ ਕੀਰਤਨ ਸ਼ੁਰੂ ਕੀਤਾ ਭਾਈ ਸਾਹਿਬ ਜੀ ਨੇ, ਤੋ ਮਨ ਗੁਰੂ ਦੀ ਕਿਰਪਾ ਐਸੀ ਹੋਈ, ਜਦੋਂ ਤੱਕ ਰਾਜ ਸਾਹਿਬ ਦੇ ਪਾਸ ਦਾ ਭੋਗ ਨਹੀਂ ਪੈ ਗਿਆ ਤਦੋਂ ਤੱਕ ਉੱਠਣ ਨੂੰ ਚਿੱਤ ਨਹੀਂ ਕੀਤਾ कीर्तन में रसना चिरासी ऐसा सी, फिर ख्याल आया कि शरीर क्रिया भी सोधनी है, जाना चाहिए टाइम 13:30 पहुंचा, तो इस वास्ते मजबूर नहीं उठ के जाना पिया, नहीं तो गुरु की कृपा सी। तो गुरु प्यारे दास्ता कहन तो भाव के घड़ी घड़ी से पल पल जो आप मिले ने, तो इन्होंने चंगी तरह आपने कदर से कीमत पानी है, तो बहुत बड़िया भारी झोलियां भर जाएगियां, खजाना मिल जाएगा, बहुत समय तक खाते खर्च जारी ये मुकन वाला नहीं है। तो यह जो ये समागम रखा है उस आरंभ दास ने स्वामी को बधाई वजे इन बेनती की है, तो सरजी जी ने कृपा की आपको इस भाग बख्शिया है। कीर्तन वाले गुरमुख प्यारे जुड़े हैं, अपन गुरु के शब्द ही विचार जो जी सरजू जी बुद्ध बख्शेंगे, गुरु की बाणी का अंत नहीं कोई पा सकता, जिन्ना वड्डा मर्जी कोई ज्ञानी बन जाए, जिन्ना मर्जी कोई कठाकड़ बन जाए, जिन्ना मर्जी यत्न करे, कोई नहीं यह कह सकता कि मैं गुरु की बाणी के गोद अर्थन सही जानता हाँ और समग्र रूप में जानता हाँ, सारे जानता हाँ बिल्कुल नहीं। इना जरूर है कि आकाश एक पंछी उड़ता है तो आकाश का अंत नहीं पा सकता, पर आकाश में उड़ारियां ला के आनंद जरूर मान सकता है। मच्छी पानी समुद्र के तैरती है, भावे वह समुद्र के पानी का अंत नहीं पा सकती, पर जिसकी बहुत ही वड्डी तारी मारेगी आनंद उसे जरूर प्राप्त हो सकता है। तो केवल आनंद महल लैन वाली गल है, जिन्ना को भी सदगुरु जी बख्शन, स्पर्श कर, रहमत कर, रसना से वसन, हृदय में वसन, उन्ना आनंद आप जरूर लै सकते हैं। गुरबाणी का अंत पाने वाला कदे भी ना कोई होया तो ना कोई होगा, गुरु की बाणी सदगुरु जी आप ही जानते हैं या अकाल पुरख आप जानता है। तो अपनी कल्याण वास्ते सदगुरु जी ने यह कृपा की है। तो पवित्र श्री मुखवास आप गुरमुख प्यारे की रचना तो सरवण किया है, सदगुरु अर्जन देव साहब महाराज साहब ने यह पवित्र शंत उच्चारण किया है।